ਐਸੇ ਐਸੇ ਮਿਲ ਗਏ ਜਿਹਨੂੰ ਮੈਂ ਪੁੱਛਦਾ ਤੂੰ ਕਦੇ ਪਾਠ ਕਰਿਆ, ਕਹਿੰਦੇ ਨਾ ਜੀ ਸਾਨੂੰ ਤਾਂ ਆਉਂਦਾ ਹੀ ਅਸਥਾਨ ਪੜ੍ਹ। ਮੈਂ ਕਿਹਾ ਮਹਾਰਾਜ ਤਾਂ ਕਹਿੰਦੇ ਪੜ੍ਹੇ ਅਤੇ ਨਾ ਪੜ੍ਹੇ ਦੀ ਕੋਈ ਗੱਲ ਹੀ ਨਹੀਂ, ਪੜ੍ਹਿਆ ਮੂਰਖ ਆਖੀਏ ਜਿਸ ਵਿੱਚ ਲੱਭ ਲੋਭ ਹੰਕਾਰ। ਪੜ੍ਹੇ ਨੂੰ ਜਿਹੜਾ ਤੂੰ ਕਹਿੰਦਾ ਪੜ੍ਹਿਆ ਹੋਇਆ ਉਹ ਤਾਂ ਮੂਰਖ ਹੁੰਦੇ ਨੇ, ਜਿਹਨਾਂ 'ਚ ਲੋਭ ਹੋਵੇ, ਹੰਕਾਰ ਹੋਵੇ, ਮਾਨ ਹੋਵੇ, ਲੱਭ ਹੋਵੇ, ਕ੍ਰੋਧ ਹੋਵੇ, ਮੋਹ ਹੋਵੇ। ਇਹ ਨਹੀਂ, ਉਹ ਤਾਂ ਗੱਲੇ ਕੁਛ ਨਹੀਂ, ਰੱਬ ਨੂੰ ਜਾਣਦਾ। ਕਹਿੰਦਾ ਨਾ ਮੈਨੂੰ ਰੱਬ ਦਾ ਤਾਂ ਪਤਾ ਨਹੀਂ ਕੌਣ ਹੈ, ਕਿੱਥੇ ਰਹਿੰਦਾ। ਵੀ ਆਇਆ ਤਾਂ ਤੂੰ ਇਸੇ ਵਾਸਤੇ ਸੀ, ਯਾ ਜਗ ਮੈਂ ਇੱਕ ਇੱਕ ਆਇਆ, ਜਨਮਤ ਮੋਹਿਓ ਮੋਹ ਨਹੀਂ ਮਾਇਆ, ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਹ ਸਾਹ ਸਿਮਰ ਧਾਰੇ ਤੇ। ਜਦੋਂ ਪੁੱਠਾ ਲੜਕਦਾ ਸੀ ਮਾਂ ਦੇ ਪੇਟ 'ਚ, ਉਸ ਵੇਲੇ ਤੂੰ ਹਰ ਵਕਤ 24 ਘੰਟੇ ਨਾਮ ਦੇ ਆਧਾਰ 'ਤੇ ਜਿਉਂਦਾ ਰਹਿੰਦਾ ਸੀ। ਜੇ ਨਾਮ ਦੀ ਸ਼ਕਤੀ ਤੇਰੇ ਨਾਲ ਨਾ ਹੁੰਦੀ, ਹੁਣ ਲੜਕਾ ਕੇ ਦੇਖ ਲਓ, ਦੱਸ ਦਿੰਦੇ ਇਹਨੂੰ ਪੁੱਠਾ ਜੇ ਨਾ ਮਰ ਜੇ। ਬੱਚੇ ਨੂੰ ਇਹ ਲੜਕਾ ਕੇ ਦੇਖ ਲਓ, 2 ਦਿਨ ਦਾ ਬੱਚਾ, 1 ਦਿਨ ਦਾ ਹੋਵੇ, ਉਹਨੂੰ ਪੁੱਠਾ ਲੜਕਾ ਦਿਓ, ਫਿਰ ਦੇਖੋ ਰੋ 1 ਦਿਨ ਕੱਟ ਲੂ ਕਿ ਨਹੀਂ, ਕਿਉਂਕਿ ਨਾਮ ਦੀ ਸ਼ਕਤੀ ਉੱਥੇ ਕੰਮ ਨਹੀਂ ਕਰ ਰਹੀ। ਉਹਦੇ ਅੰਦਰ ਨਾਮ ਸੀ ਅਤੇ 1 ਦਿਨ ਦੇ ਬੱਚੇ ਅੰਦਰ ਨਾਮ ਨਹੀਂ ਹੁੰਦਾ, ਕਹਿੰਦੇ ਉਹ ਭੁੱਲ ਜਾਂਦਾ। ਕਿਉਂ ਭੁੱਲ ਜਾਏ? ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੇ ਮਾਏ ਬਾਪ ਦੀ ਸੁਰ, ਉਹਨੂੰ ਦੁੱਧ ਦਾ ਪਿਆਰ ਲੱਗ ਜਾਂਦਾ, ਦੁੱਧ ਦਾ ਪਿਆਰ ਜਿਹੜਾ ਹੈ ਨਾਮ ਨਾਲੋਂ ਤੋੜ ਦਿੰਦਾ। ਜਦੋਂ ਗਰਭ ਕੁੰਡ 'ਚ ਹੁੰਦਾ ਉਸ ਵੇਲੇ ਪੁੱਠਾ ਲੜਕਦਾ, ਮਹਾਰਾਜ ਕਹਿੰਦੇ ਉਰਦ ਕਹਿੰਦੇ ਨੇ ਪੁੱਠਾ ਲੜਕਦੇ, ਪੁੱਠਾ ਲੜਕੇ ਤਪ ਕਰਦਾ ਸੀ, ਸਾਹ ਸਾਹ ਸਿਮਰ ਧਾਰੇ, ਹਰ ਸਵਾਸ ਪਰਮੇਸ਼ੁਰ ਦੇ ਨਾਮ ਵਿੱਚ ਰਹਿੰਦਾ ਸੀ। ਇਹ ਤਾਂ ਫਿਰ ਗੱਲ ਸਮਝਣ ਵਾਲੀ ਹੈ, ਬਹੁਤ ਵਿਚਾਰ ਵਾਲੀ ਹੈ, ਤਰਕ ਵਾਲੀ ਵੀ ਹੈ ਵੀ ਉੱਥੇ ਨਾਮ, ਅਸੀਂ ਤਾਂ ਕਹਿੰਦੇ ਹਾਂ ਨਾਮ 5 ਪਿਆਰੇ ਦਿੰਦੇ ਨੇ, ਵੀ ਉੱਥੇ ਨਾਮ ਕਿਹਨੇ ਦੇਤਾ ਇਹਨੂੰ? ਜੇ ਨਾਮ ਦੇਤਾ ਫਿਰ ਉਹ ਗੁਰੂ ਵਾਲਾ ਸੀਗਾ। ਬੜੀ ਡੂੰਘੀ ਵਿਚਾਰ ਹੈ ਇਹ ਵੀ ਉੱਥੇ ਨਾਮ ਕਿਵੇਂ ਹੋ ਗਿਆ। ਉਹ ਪਰਮੇਸ਼ੁਰ ਨੇ ਨਾਮ ਸਾਰਿਆਂ ਦੇ ਅੰਦਰ ਰੱਖਿਆ ਹੋਇਆ, ਕੋਈ ਐਸਾ ਨਹੀਂ ਜਿਹਦੇ ਅੰਦਰ ਨਾਮ ਨਾ ਹੋਵੇ। ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਘਰ ਵਿਸਰਾਮ, ਇਹ ਦੇਹੀ 'ਚ ਨਾਮ, ਸੁਣ ਸਮਾਧ ਅਨੰਤ ਹੈ ਨਾਦ, ਉੱਥੇ ਕੋਈ ਫੁਰਨਾ ਨਹੀਂ ਹੈ ਅਤੇ ਅਨਹਦ ਨਾਦ ਨਹੀਂ, ਕਹਿਣ ਨਾ ਜਾਈਏ ਚਰਜ ਵਿਸਵਾਦ, ਇੰਨਾ ਆਨੰਦ ਹੈ ਕਿ ਜਿਹੜਾ ਕਿਹਾ ਨਹੀਂ ਜਾ ਸਕਦਾ। ਉਹ ਨਾਮ ਜਿਹੜਾ ਸੀ ਉਸ ਵੇਲੇ ਪ੍ਰਗਟ ਸੁਣਾਈ ਦਿੰਦਾ ਸੀ, ਸ਼ਬਦ ਜਿਹੜਾ ਹੈ, ਕਿਉਂਕਿ ਸ਼ਬਦ 'ਤੇ ਸਾਰਾ ਸੰਸਾਰ ਬਣਿਆ, ਇਹ ਕਮਾਵੇ ਅਤੇ ਸਭ ਹੋਵੇ। ਸੋ ਉਹਦੇ ਨਾਲ ਇਸ ਨੂੰ ਉਸ ਨਾਮ ਦੇ ਨਾਲ ਸੁਰਤ ਲੱਗੀ ਹੋਈ ਸੀ ਇਹਦੀ, ਕਿਉਂਕਿ ਹੋਰ ਫੁਰਨਾ ਹੀ ਕੋਈ ਨਹੀਂ ਸੀ। ਇੱਥੇ ਤਾਂ ਪਹਿਲੇ ਦਿਨੇ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹਦੀ ਲਿਵ ਜਿਹੜੀ ਲੱਗੀ ਸੀ ਉਹ ਟੁੱਟ ਗਈ। ਬਣਿਆ ਤਾਂ ਮਨੁੱਖ ਹੈ ਲੇਕਿਨ ਨਾਮ ਨੂੰ ਭੁੱਲ ਗਿਆ, ਇੰਨਾ ਭੁੱਲਦਾ ਗਿਆ ਕਿ ਬਿਲਕੁਲ ਇਹਨੂੰ ਧਿਆਨ ਹੀ ਨਾ ਰਿਹਾ ਵੀ ਨਾਮ ਕੋਈ ਚੀਜ਼ ਹੈ ਕਿ ਨਹੀਂ ਹੈ। ਮਹਾਂਪੁਰਸ਼ ਇਹਨੂੰ ਵਾਰ ਵਾਰ ਦੱਸਦੇ ਹੈ ਕਿ ਤੂੰ ਨਾਮ ਜਪਣ ਵਾਸਤੇ ਆਇਆ ਅਤੇ ਉਹ ਕੰਮ ਤੂੰ ਕਰ ਨਹੀਂ ਰਿਹਾ ਅਤੇ ਹੋਰੇ ਪਾਸੇ ਪਿਆ ਹੋਇਆ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਨ ਲਓ ਉਤਰੋ ਜਾਂ ਹੁਣ ਜੁਗਤ ਬਿਆਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ। ਸੋ ਨਾਮ ਦੇ ਆਧਾਰ 'ਤੇ ਜਿਹੜਾ ਜਿਉਂਦਾ ਹੈ, ਜੇ ਉਹਨੂੰ ਪੈਦਾ ਹੋਣ ਤੋਂ ਬਾਅਦ ਵੀ ਨਾਮ ਦਾ ਪਤਾ ਰਹੇ ਵੀ ਮੈਂ ਆਇਆ ਇਸ ਵਾਸਤੇ ਆ ਜਾਂ ਜਗ ਮੈਂ ਇੱਕ ਇੱਕ ਆਇਆ ਪਰਮੇਸ਼ੁਰ ਨੂੰ ਪੁੱਜਣ ਵਾਸਤੇ ਆਇਆ, ਲੇਕਿਨ ਹੋਇਆ ਕਿ ਜਨਮਤ ਹੋਇਓ ਮੋਹ ਨਹੀਂ ਮਾਇਆ, ਜੰਮਦਾ ਹੀ ਮਾਇਆ ਨੇ ਮੋਹ ਲਿਆ। ਉਰਜ ਪਰਿਓ ਜੋ ਛੋਟ ਛਡਾਨਾ, ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਨਾਲ ਜਿਹਨਾਂ ਦਾ ਕੋਈ ਸੰਬੰਧ ਸੀ ਉਹਨਾਂ ਦੇ ਵਿੱਚ ਫਸ ਗਿਆ। ਦੇਵਨਹਾਰ ਮਨੋ ਪਿਸਰਾਨਾ, ਜਿਹੜਾ ਵੈਲੂ ਦੇ ਰਿਹਾ ਉਹਨੂੰ ਭੁੱਲਿਆ ਬੈਠਾ। ਸੋ ਜਿਹੜਾ ਇਸ ਗੱਲ ਨੂੰ ਨਹੀਂ ਨਾ ਸਮਝਦਾ, ਮਹਾਰਾਜ ਕਹਿੰਦੇ ਉਹ ਪਸ਼ੂ ਹੈ ਆਵਨਾਏ ਸ੍ਰਿਸ਼ਟ ਮੈਂ ਬਿੰਦੂ ਜੇ ਪਸ਼ਟ ਹੋ, ਕਹੂ ਤਾਂ ਸਹੀ ਮੇਰੀ ਇੱਜ਼ਤ ਹੈ, ਮੇਰਾ ਬੇਇੱਜ਼ਤੀ ਨਾ ਹੋ ਜਾਵੇ, ਮੇਰਾ ਉਹ ਨਾ ਹੋ ਜਾਵੇ, ਮੇਰਾ ਨੱਕ ਨਹੀਂ ਰਹਿਣਾ ਹੈ ਗੱਲ ਕਰੇ, ਨੱਕ ਤਾਂ ਕੱਟਿਆ ਹੋਇਆ। ਮਹਾਰਾਜ ਕਹਿੰਦੇ ਜਿਹੜੇ ਬੰਦਗੀ ਨਹੀਂ ਕਰਦੇ ਸਭ ਨੱਕਤੇ ਨੇ, ਨੱਕ ਕੱਟੇ ਹੋਏ ਨੇ ਦਰਗਾਹ ਦੇ ਵਿੱਚ, ਇਹਨਾਂ ਦਾ ਮੁੱਖ ਉਜਲਾ ਨਹੀਂ ਹੋਣਾ, ਮੁੱਖ ਮੈਲਾ ਹੋਣਾ। ਕਿਸੇ ਕਿਸੇ ਬੰਦੇ ਦੇ ਮਨ 'ਚ ਵਿਚਾਰ ਸੀਰੀਅਸਲੀ ਆਉਂਦੀ ਆ ਵੀ ਮੈਂ ਸੰਸਾਰ 'ਤੇ ਆਇਆ ਸੀ, ਬਣਿਆ ਕੀ, ਹੁਣ ਤੱਕ ਤਾਂ ਮੇਰਾ ਕੁਛ ਬਣਿਆ ਨਹੀਂ, ਜਿਹੜੇ ਕੰਮਾਂ 'ਚ ਮੈਂ ਪਿਆ ਉਹ ਪੂਰੇ ਨਹੀਂ ਹੋ ਸਕੇ। ਅੱਜ ਤੱਕ ਕਿਸੇ ਦਾ ਗ੍ਰਸਤ ਦਾ ਕੰਮ ਪੂਰਾ ਹੁੰਦਾ, ਇੱਕ ਠੀਕ ਕਰਦਾ ਦੂਆ ਗਲਤ ਹੋ ਜਾਂਦਾ, ਦੂਆ ਠੀਕ ਕਰਦਾ ਤੀਸਰਾ ਗਲਤ ਹੋ ਜਾਂਦਾ। ਜੀਵ ਆਪਣੇ ਆਪਣੇ ਕਰਮ ਲੈ ਕੇ ਆਉਂਦੇ ਨੇ, ਉਹਨਾਂ ਦੇ ਅਨੁਸਾਰ ਉਹ ਭੋਗਦੇ ਨੇ, ਉਹਦੇ ਮੁਤਾਬਕ ਅਕਲ ਹੁੰਦੀ ਹੈ, ਉਸ ਅਕਲ ਦੇ ਮੁਤਾਬਕ ਕਿਰਿਆ ਕਰਦੇ ਨੇ, ਕਰਮ ਕਰਦੇ ਨੇ, ਕਰਮਾਂ ਦਾ ਫਲ ਭੋਗਦੇ ਨੇ। ਕੌਣ ਹੈ ਜਿਹੜਾ ਸਾਰਿਆਂ ਨੂੰ ਇੱਕ ਰਸੇ 'ਚ ਨੰਗਾ ਦੂ, ਇੱਕ ਰਸਤੇ 'ਤੇ ਨੰਗਾ ਦੂ? ਕੋਈ ਨਹੀਂ ਦੁਨੀਆਂ ਦੇ ਅੰਦਰ ਐਸਾ ਆਇਆ। ਸੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਸਿਰ 'ਤੇ ਲੈ ਕੇ ਦੁਖੀ ਹੁੰਦਾ ਫਿਰਦਾ ਆ ਕੇ ਕਲਪਨਾ 'ਚ ਪੈਂਦਾ। ਅਖੀਰ ਹੁੰਦਾ ਕੀ ਹੈ, ਸਮਾਂ ਲੰਘ ਜਾਂਦਾ, ਉਮਰ ਲੇਖੇ 'ਚ ਨਹੀਂ ਪੈਂਦੀ, ਅਤੇ ਇੱਥੋਂ ਫਿਰ ਹੱਥ ਝਾੜ ਕੇ ਪਛਤਾਉਂਦਾ ਹੋਇਆ ਜਾਂਦਾ। ਜਿਹਨੂੰ ਸਮਝ ਹੈ ਉਹ ਫਿਕਰ ਕਰਦਾ, ਉਹ ਫਿਰ ਇਹਦਾ ਇਲਾਜ ਸੋਚਦਾ ਵੀ ਕੋਈ ਇਲਾਜ ਕਰੀਏ, ਤਾਂ ਬੜੀ ਬਿਮਾਰੀ ਹੈ, ਗਲੋਂ ਨਹੀਂ ਲੈਣੀ, ਕਰੋੜਾਂ ਅਰਬਾਂ ਖਰਬਾਂ ਸਾਲ ਦੀ ਗੱਲ ਪਈ ਹੋਈ ਹੈ, ਜੰਮ ਪਈਦਾ ਮਰ ਜਾਈਦਾ, ਜੰਮ ਪਈਦਾ ਮਰ ਜਾਈਦਾ, ਵੀ ਕਿਤੇ ਜਾ ਕੇ ਕੋਈ ਛੁਟਕਾਰਾ ਵੀ ਹੋਊਗਾ। ਸੋ ਐਸੇ ਜਿਹੜੇ ਪੁਰਸ਼ ਨੇ ਉਹ ਫਿਰ ਇਹਦਾ ਇਲਾਜ ਸੰਤ ਰੂਪ ਡਾਕਟਰਾਂ ਤੋਂ, ਗੁਰੂ ਰੂਪ ਡਾਕਟਰਾਂ ਦੇ ਕੋਲ ਜਾ ਕੇ ਇਹਦੀ ਦਵਾਈ ਪੁੱਛਦੇ ਹੈ ਵੀ ਸਾਨੂੰ ਆਹ ਦੁੱਖ। ਇਸੇ ਤਰ੍ਹਾਂ ਦੇ ਨਾਲ ਤਿੰਨ ਗੁਰਸਿੱਖ ਗੁਰੂ ਅੰਗਦ ਸਾਹਿਬ ਵੇਲੇ, ਭਾਈ ਦੀਪਾ ਇੱਕ ਦਾ ਨਾਮ, ਦੂਸਰੇ ਦਾ ਨਾਮ ਭਾਈ ਨਰਾਇਣ ਦਾਸ, ਤੀਸਰੇ ਦਾ ਭਾਈ ਬੁੱਲਾ, ਉਹ ਤਿੰਨੋਂ ਇਕੱਠੇ ਸਤਸੰਗ ਕਰਿਆ ਕਰਦੇ ਸੀ। ਜਦ ਵੀ ਕੋਈ ਸਾਧੂ ਮਹਾਤਮਾ ਆਉਣਾ, ਜਿੱਥੇ ਸੁਣਨਾ ਉੱਥੇ ਹੀ ਚਲੇ ਜਾਂਦੇ। ਚਲਦੇ ਚਲਦੇ ਸੋ ਸੰਸਕਾਰ ਵੱਧ ਗਏ, ਜਦੋਂ ਸੰਸਕਾਰ ਅਤੇ ਪੁੰਨ ਵੱਧ ਜਾਣ ਉਸ ਵੇਲੇ ਗੁਰੂ ਦਾ ਮਿਲਾਪ ਹੋਇਆ ਕਰਦੇ। ਪੂਰਵ ਕਰਮਾਂ ਕਰਜਾ ਪ੍ਰਗਟਿਓ, ਪੇਟਿਓ ਪੁਰਖ ਰਸਕ ਪੈਰਾ ਕੀ, ਮਿਟਿਓ ਦੇਨ ਮਿਲਤਾ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰੇ ਗੁਰੂ ਦਾ ਮਿਲਾਪ ਹੁੰਦਾ, ਅਤੇ ਇਹਨਾਂ ਨੇ ਕਿਸੇ ਗੁਰਸਿੱਖ ਤੋਂ ਸੁਣਿਆ ਵੀ ਇਸ ਵੇਲੇ ਕਲਯੁੱਗ ਦੇ ਅੰਦਰ ਗੁਪਤ ਰੂਪ 'ਚ ਰਹਿ ਰਹੇ ਨੇ, ਬਹੁਤਾ ਪ੍ਰਗਟ ਨਹੀਂ ਹੋ ਰਹੇ, ਅਤੇ ਉਹ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਜੋ ਸਿੱਖੀ ਨੂੰ ਸੰਭਾਲ ਰਹੇ ਨੇ, ਉਹ ਪੂਰਨ ਨੇ, ਸਮਰੱਥ ਨੇ, ਦੁਰਦਰਗਾਹ ਤੋਂ ਆਪ ਨਿਰੰਕਾਰ ਗੁਰੂ ਦਾ ਰੂਪ ਧਾਰ ਕੇ ਪ੍ਰਗਟ ਹੋਇਆ ਹੋਇਆ ਸੰਸਾਰ ਦੇ ਉਦਾਰ ਵਾਸਤੇ। ਜਦੋਂ ਇੰਨੀ ਗੱਲ ਸੁਣੀ ਉਸ ਵੇਲੇ ਮਨ ਵਿੱਚ ਸ਼ਰਧਾ ਆ ਗਈ। ਸੋ ਗੁਰੂ ਦੇ ਪਾਸ ਜਾਣ ਵਾਸਤੇ ਸਭ ਤੋਂ ਪਹਿਲੀ ਚੀਜ਼ ਇਹ ਹੋਇਆ ਕਰਦੀ ਹੈ ਕਿ ਘਰੋਂ ਤੁਰਨ ਵੇਲੇ ਜੇ ਪੂਰੀ ਸ਼ਰਧਾ ਮਨ ਵਿੱਚ ਹੋਵੇ ਤਾਂ ਸਮਝ ਲਓ ਝੋਲੀ ਲੈ ਲਈ ਉਹਨੇ। ਉਹ ਝੋਲੀ 'ਚ ਫਲ ਕੀ ਪੈਂਦਾ, ਇੱਕ ਕਦਮ ਤੁਰਦਾ ਇੱਕ ਜੱਗ ਦਾ ਫਲ ਮਿਲ ਜਾਂਦਾ, ਇੱਕ ਕਦਮ ਤੁਰਦਾ ਇੱਕ ਜੱਗ ਦਾ ਫਲ ਮਿਲ ਜਾਂਦਾ। ਸ਼ਰਧਾ ਦੇ ਨਾਲ ਜਿਹੜਾ ਆਉਂਦਾ ਫਿਰ ਇੱਥੇ ਆ ਕੇ ਨਿਮਰਤਾ ਨਾਲ ਨਮਸਕਾਰ ਕਰਦਾ, ਉਸੇ ਭਾਵਨਾ ਦੇ ਜਦੋਂ ਨਮਸਕਾਰ ਕਰਦਾ ਫਿਰ ਮਾੜੇ ਲੇਖ ਦਬ ਜਾਂਦੇ ਨੇ, ਜਿਹੜੇ ਚੰਗੇ ਲੇਖ ਦਬੇ ਹੋਏ ਨੇ ਪਾਪ ਕਰਮਾਂ ਦੇ ਨਾਲ ਉਹ ਉੱਗੜੇ ਆਉਂਦੇ ਨੇ। ਫਿਰ ਜਿੱਥੇ ਬੈਠਦਾ ਨਿਰਭਿਮਾਨ ਹੋ ਕੇ ਨਿਮਰਤਾ ਦੇ ਨਾਲ ਆਪਣੇ ਹਿਰਦੇ ਨੂੰ ਨੀਵਾਂ ਕਰਦਾ, ਉਸ ਨੀਵੇਂ ਹਿਰਦੇ 'ਚ ਫਿਰ ਗੁਰੂ ਦਾ ਸ਼ਬਦ, ਉਪਦੇਸ਼ ਰੂਪੀ ਸ਼ਬਦ ਉਹਦੇ ਵਿੱਚ ਜਾ ਕੇ ਜਮ੍ਹਾਂ ਹੋਣ ਲੱਗ ਜਾਂਦਾ। ਜਿਹੜੇ ਉੱਚੇ ਮਨ ਨੇ ਉੱਥੇ ਨਹੀਂ ਟਿਕਿਆ ਕਰਦਾ। ਫਰੀਦਾ ਗਰਭ ਜਿਨ੍ਹਾਂ ਬਣਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਤਣੀ ਸਿਉਂ, ਟਿੱਬੇ ਜਿਉਂ ਲਿਆ। ਜਿਵੇਂ ਉੱਚੀਆਂ ਟਿੱਬਿਆਂ 'ਤੇ ਪਾਣੀ ਪੈਂਦਾ ਰੁੜ ਜਾਂਦਾ ਹੈ, ਉੱਚੀਆਂ ਹਿਰਦਿਆਂ ਦੇ ਵਿੱਚ ਗੁਰੂ ਦਾ ਉਪਦੇਸ਼ ਨਹੀਂ ਠਹਿਰਿਆ ਕਰਦਾ। ਕਬੀਰ ਬਾਂਸ ਬੜਾਈ ਬੂਟਿਆਈਓ ਮਤ ਡੂਬੋ ਕੋਏ, ਚੰਦਨ ਕਹਿ ਨਿਗਟੈ ਵਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਰਹਿੰਦਾ ਹੋਇਆ ਸੁਗੰਧੀ ਤੋਂ ਖਾਲੀ ਹੋ ਜਾਂਦਾ। ਸੋ ਇਹਨਾਂ ਦੇ ਕਰਮ ਜਾਗੇ, ਸ਼ਰਧਾ ਦੇ ਨਾਲ ਚੱਲੇ, ਮਨ ਵਿੱਚ ਬੜੀ ਭਾਵਨਾ ਹੈ ਕਿ ਅਸੀਂ ਗੁਰੂ ਪਰਮੇਸ਼ਰ ਦੇ ਦਰਸ਼ਨ ਕਰਨੇ ਆ, ਅਤੇ ਉਹਨਾਂ ਦਾ ਵਚਨ ਜਿਹੜਾ ਹੋਏਗਾ ਸਾਡੇ ਨਿਮਿੱਤ, ਉਹ ਸਾਡੇ ਤਾਰ ਨੂੰ ਸਮਰੱਥਾ ਰੱਖਦਾ ਹੋਇਆ। ਸੋ ਅੱਗੇ ਆਏ ਤਾਂ ਗੁਰੂ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ, ਬੇਅੰਤ ਸੰਗਤਾਂ ਦੂਰ ਦਰਾਜ ਤੋਂ ਆ ਕੇ ਇੱਕ ਟੱਕ ਗੁਰੂ ਮਹਾਰਾਜ ਦੇ ਨੂਰਾਨੀ ਚਿਹਰੇ ਵੱਲ ਦੇਖ ਰਹੀਆਂ, ਜਿਵੇਂ ਹਜ਼ਾਰਾਂ ਚਕੋਰਾਂ ਚੰਦਰਮਾ ਵੱਲ ਦੇਖਦੀਆਂ। ਅਤੇ ਮਹਾਰਾਜ ਦੇ ਮੁੱਖ ਤੋਂ ਨਿਕਲਿਆ ਹੋਇਆ ਇੱਕ ਇੱਕ ਵਚਨ ਹਿਰਦੇ ਦੇ ਵਿੱਚ ਧਾਰਨ ਕਰਦੇ, ਯਾਦ ਦੀ ਪੱਟੀ 'ਤੇ ਲਿਖਦੇ ਤੁਰੇ ਜਾਂਦੇ ਨੇ ਵੀ ਕਿਤੇ ਭੁੱਲ ਨਾ ਜਾਈਏ, ਕਿਉਂਕਿ ਅੱਜ ਤਾਂ ਹੁਣ ਤਾਂ ਟੇਪ ਰਿਕਾਰਡ ਨੇ। ਜੇ ਕੋਈ ਸ਼ੌਕ ਵਾਲਾ ਬੰਦਾ ਹੋਵੇ ਉਹ ਟੇਪ ਕਰ ਲੈਂਦਾ ਵੀ ਫਿਰ ਯਾਦ ਕਰਾਂਗੇ, ਫਿਰ ਯਾਦ ਕਰਾਂਗੇ। ਸਾਡੀ ਯਾਦਦਾਸ਼ਤ ਵੀ ਬਹੁਤ ਕਮਜ਼ੋਰ ਹੋ ਗਈ, ਪਹਿਲਾਂ ਨਹੀਂ ਜੋ ਟਿੱਕ ਕੇ ਸੁਣਦਾ ਹੈ ਉਹਨੂੰ ਸਾਰਾ ਯਾਦ ਰਹਿ ਜਾਇਆ ਕਰਦਾ, ਜਿਹੜਾ ਟਿੱਕ ਕੇ ਨਹੀਂ ਸੁਣਦਾ ਉਹਨੂੰ ਕੁਛ ਨਹੀਂ ਯਾਦ ਰਹਿੰਦਾ। ਮੈਂ ਕਿੰਨੀ ਵਾਰੀ ਦੀਵਾਨ ਤੋਂ ਬਾਅਦ ਪੁੱਛਦਾ ਹੁੰਦਾ ਵੀ ਤੁਸੀਂ 5 ਮਿੰਟ ਦੱਸੋ ਭਾਈ, ਸਿਆਣਿਆਂ ਨੂੰ ਪੁੱਛਣਾ ਜਿਹੜੇ ਬਹੁਤੇ ਮੁਖੀ ਨੇ। ਮੈਂ ਹੈਰਾਨ ਹੋ ਜਾਂਦਾ, ਪਤਾ ਹੀ ਨਹੀਂ ਹੈ, ਉੱਥੇ ਹੀ ਖੜ ਜਾਂਦੇ ਸੋਚਣ ਲੱਗ ਜਾਂਦੇ। ਇਹਦਾ ਮਤਲਬ ਹੈ ਸੁਣਿਆ ਨਹੀਂ, ਹਿਰਦੇ ਹਿਰਦੇ ਦਾ ਜਿਹੜਾ ਹੈ ਨਾ ਤਲ, ਉਹ ਵਿੱਚੋਂ ਪਾਟਿਆ ਹੋਇਆ, ਉਹ ਲੀਕ ਹੋਈ ਜਾਂਦਾ, ਸਭ ਨਿਕਲ ਜਾਂਦਾ, ਕੋਈ ਚੀਜ਼ ਰਹਿੰਦੀ ਨਹੀਂ ਹੈ। ਨਾਰਾਇਣ ਕਰਕੇ ਉਹ ਦੱਸ ਨਹੀਂ ਸਕਦੇ। ਜਿਹੜਾ ਹਿਰਦਾ ਸਾਬਤ ਹੁੰਦਾ, ਜਿਹਦਾ ਤਲ ਠੀਕ ਹੈ, ਉਹਦੇ 'ਚ ਤਾਂ ਇੱਕ ਇੱਕ ਚੀਜ਼ ਸਿੰਜਰ ਕੇ ਉਹ ਯਾਦ ਦੀ ਪੱਟੀ 'ਤੇ ਆ ਜਾਂਦਾ। ਉਹ ਤੋਂ ਸੁਣ ਲਓ ਜਿੰਨਾ ਸੁਣਨਾ, ਉਹ ਉਵੇਂ ਜਿਵੇਂ ਸੁਣਾ ਦੇਗਾ, ਕਿਉਂਕਿ ਉਹ ਵਿਚਾਰ ਨਾਲ ਸ਼ਰਧਾ ਦੇ ਨਾਲ ਸੁਣਦੇ। ਜਿਹੜਾ ਰੂਟੀਨ ਨਾਲ ਸੁਣ ਰਿਹਾ ਉਹਦੇ ਹਿਰਦੇ 'ਚ ਚੀਜ਼ ਨਹੀਂ ਠਹਿਰਿਆ ਕਰਦੀ, ਉਹ ਭੁੱਲ ਜਾਂਦਾ। ਇਹੀ ਨਿਸ਼ਾਨੀ ਹੁੰਦੀ ਹੈ। ਸੋ ਮਹਾਰਾਜ ਦੇ ਦਰਬਾਰ 'ਚ ਬੈਠੇ ਇੱਕ ਇੱਕ ਸ਼ਬਦ ਨੂੰ ਹਿਰਦੇ 'ਚ ਸਾਂਭ ਸਾਂਭ ਕੇ ਰੱਖ ਕੇ ਯਾਦ ਦੀ ਪੱਟੀ ਯਾਦ ਦੇ ਸਟੋਰ ਵਿੱਚ ਜਮ੍ਹਾਂ ਕਰਦੇ ਜਾਂਦੇ। ਇਹਨਾਂ ਨੇ ਵੀ ਬਚਨ ਸੁਣੇ, ਜਦੋਂ ਗੁਰੂ ਮਹਾਰਾਜ ਨੇ ਬਚਨ ਸਮਾਪਤ ਕੀਤੇ ਉਸ ਵੇਲੇ ਸੰਗਤ ਦੂਰ ਦਰਾਜ ਦੀ ਆਈ ਹੋਈ ਸੀ, ਹਰੇਕ ਗੁਰੂ ਮਹਾਰਾਜ ਕੋਲ ਜਾਂਦਾ ਆਪਣੀ ਆਪਣੀ ਅਵਸਥਾ। ਕਹਿੰਦੇ ਸੰਤਾਂ ਕੋਲ ਦੋ ਕਿਸਮ ਦੇ ਬੰਦੇ ਆਉਂਦੇ ਨੇ, ਇੱਕ ਤਾਂ ਉਹ ਆਉਂਦੇ ਨੇ ਜਿਹੜੇ ਪਹਿਲੇ ਦਿਨੇ ਆ ਕੇ ਕਹਿੰਦੇ ਆ ਜੀ ਸਾਡੇ 'ਤੇ ਬਖਸ਼ਿਸ਼ ਕਰ ਦਿਉ ਜੀ, ਅਸੀਂ ਬਿਮਾਰ ਹਾਂ, ਸਾਡੀ ਬਿਮਾਰੀ ਠੀਕ ਹੋ ਜਾਵੇ, ਵੀ ਜਿਵੇਂ ਫ੍ਰੀ ਹਸਪਤਾਲ ਹੁੰਦਾ ਉਹਦੇ ਵਾਸਤੇ ਅਸੀਂ ਹੋਸਪਿਟਲ ਬਣਾਇਆ ਹੋਇਆ ਡਿਸਪੈਂਸਰੀ, ਦਵਾਈ ਲਓ ਭਾਈ ਠੀਕ ਹੋ ਜਾਓ। ਇੱਕ ਐਸੇ ਹੁੰਦੇ ਨੇ ਕਿ ਉਹ ਚੀਜ਼ ਸਾਨੂੰ ਚਾਹੀਦੀ ਹੈ ਜੀ, ਉਹ ਮਿਲ ਜਾਏ ਜੀ, ਉਹ ਮਿਲ ਜਾਏ ਜੀ, ਉਂਝ ਨਾ ਸੰਗਤ 'ਚ ਆਉਣਾ, ਨਾ ਸੇਵਾ ਕਰਨੀ ਹੈ, ਨਾ ਕੋਈ ਕੁਰਬਾਨੀ ਕਰਨੀ ਹੈ। ਇੱਕਦਮ ਆਉਂਦੇ ਹੀ ਜਿਵੇਂ ਕਿਤੇ ਦੁਕਾਨ ਖੁੱਲ੍ਹੀ ਹੁੰਦੀ ਹੈ ਉੱਥੋਂ ਇਹ ਸੌਦਾ ਲੈਣ ਦੀ ਕੋਸ਼ਿਸ਼ ਕਰਦੇ। ਲੇਕਿਨ ਕੋਈ ਕੋਈ ਜਿਗਿਆਸੂ ਹੁੰਦਾ ਹੈ ਜਿਹੜਾ ਸਹੀ ਤਰੀਕੇ ਨਾਲ ਆ ਕੇ ਇਰਫਾਨੀਅਤ ਦੀ ਬਾਤ ਸਮਝਣੀ ਚਾਹੁੰਦਾ, ਉਹਦੀ ਨਿੱਜੀ ਮੰਗ ਕੋਈ ਨਹੀਂ ਹੁੰਦੀ, ਉਹ ਕਹਿੰਦਾ ਸਾਰੀਆਂ ਮੰਗਾਂ ਇਹਦੇ ਵਿੱਚ ਆ ਜਾਣਗੀਆਂ, ਜੇ ਇੱਕ ਚੀਜ਼ ਮਿਲ ਜਾਏ ਸਭ ਕੁਛ ਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਤੋਂ ਆਪਣੀ ਅਵਸਥਾ ਦੇ ਮੁਤਾਬਕ ਸਾਰੇ ਬਚਨ ਕਰਕੇ ਮੰਗਦੇ ਨੇ। ਅਤੇ ਉਸ ਵੇਲੇ ਜਦੋਂ ਥੋੜ੍ਹੀ ਜਿਹੀ ਭੀੜ ਘਟੀ ਤਾਂ ਉਹ ਤਿੰਨੇ ਸਿੱਖ ਭਾਈ ਦੀਪਾ, ਨਰਾਇਣ ਦਾਸ ਅਤੇ ਬੁੱਲਾ ਜੀ, ਇਹ ਗੁਰੂ ਮਹਾਰਾਜ ਦੇ ਹਜ਼ੂਰ ਗਲ 'ਚ ਪੱਲੇ ਪਾਏ ਹੋਏ ਨੇ, ਹੱਥ ਬੰਨੇ ਹੋਏ ਨੇ, ਤਿੰਨੇ ਸਨਮੁੱਖ ਹੋ ਕੇ ਖੜ੍ਹੇ ਹੋ ਗਏ। ਆਪਣਾ ਪਰਿਚਾ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਇਸ ਪਿੰਡ ਤੋਂ ਆਏ ਹਾਂ, ਸਤਸੰਗ ਵੀ ਕਰਦੇ ਹਾਂ ਅਸੀਂ ਸਾਧੂ ਮਹਾਤਮਾ ਦਾ, ਅਤੇ ਆਪਦੇ ਬਾਰੇ ਅਸੀਂ ਸੁਣ ਕੇ ਆਪਦੀ ਚਰਨ ਸ਼ਰਨ ਆਏ, ਆਪ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਦੱਸੋ ਗੁਰੂ ਨਾਨਕ ਦੇ ਘਰ ਵਿੱਚੋਂ ਜੋ ਤੁਸੀਂ ਮੰਗੋਗੇ ਉਹ ਪ੍ਰਾਪਤ ਹੋਏਗਾ। ਆਪ ਆਪਣੀ ਜੋ ਆਸ਼ਾ ਹੈ ਉਹ ਪ੍ਰਗਟ ਕਰੋ। ਉਸ ਵੇਲੇ ਤਿੰਨੇ ਜਣੇ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਹਾਂ,
ਕੱਟੋ ਮੇਰਾ ਇੱਕ ਦੁੱਖ ਰਾਮ ਰਾਏ। Thank you.
ਬਹੁਤ ਬੜਾ ਦੁੱਖ ਲੱਗਿਆ ਹੈ, ਆਪਦੀ ਚਰਨ ਛਰਨ ਆਇਆ ਕਿ ਦੁੱਖ ਘੱਟ ਦੋ। ਕਹਿੰਦੇ ਜੇ ਮੁਖ ਪੰਚੋਂ ਅੰਮ੍ਰਿਤ ਖਾਏ, ਜਿਸ ਮੂੰਹ ਦੇ ਨਾਲ ਪੰਜ ਅੰਮ੍ਰਿਤ ਦੁੱਧ ਦਹੀਂ ਘੀ ਖੰਡ ਸ਼ਹਿਦ ਇਹ ਖਾਂਦੇ ਆ, ਕਹਿੰਦੇ ਤੇ ਮੁਖ ਦੇਖਦ ਲੁਕੀ ਲਾਏ, ਕਹਿੰਦੇ ਉਸ ਮੁਖ ਨੂੰ ਦੇਖਦੇ ਦੇਖਦੇ ਸਾਰੇ ਹਿਤੂ ਇਕੱਠੇ ਹੋ ਕੇ ਅੱਗ ਲਾ ਦਿੰਦੇ, ਅੱਗ ਵਿੱਚ ਜਾਲ ਦਿੰਦੇ ਨੇ ਉਸ ਮੁਖ ਨੂੰ। ਤੇ ਇੱਕ ਦੁੱਖ ਰਾਮ ਰਾਏ ਘੱਟ ਹੋ ਮੇਰਾ, ਆਹ ਇੱਕ ਦੁੱਖ ਸਾਨੂੰ ਲੱਗਿਆ ਹੋਇਆ ਇਹ ਕਿਰਪਾ ਕਰਕੇ ਕੱਟ ਦੋ। ਕਿਹੜਾ ਦੁੱਖ ਹੈ? ਕਹਿੰਦੇ ਅਗਨ ਦਹੈ ਅਰ ਗਰਭ ਬਸੇਰਾ, ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ, ਉਹਦੇ 'ਚ ਅਸੀਂ ਜਲਦੇ ਚਲੇ ਜਾਂਦੇ ਹਾਂ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀਏ, ਲਾਖ ਜੋੜੇ ਕੋਟ ਜੋੜ ਹੈ ਲਾਖ ਕਰੋੜ ਹੈ, ਮਨ ਨਾ ਹੋ ਰਿਹਾ ਪਰਾ ਪਰਾ ਹੀ ਭੁੱਲੂ ਜੀ। ਪਹਿਲਾਂ ਬੰਦਾ ਕਹਿੰਦਾ ਜੇ 2,000 ਮਿਲ ਜਾਵੇ ਮਹੀਨੇ ਦਾ ਬਹੁਤ ਹੈ, 2,000 ਮਿਲ ਜਾਂਦਾ, ਕਹਿੰਦਾ ਥੋੜ੍ਹਾ 5,000 ਚਾਹੀਦਾ, 5 ਹੋ ਜਾਂਦਾ, 10 ਚਾਹੀਦਾ, 1,00,000 ਚਾਹੀਦਾ ਮਹੀਨੇ ਦਾ, ਮੇਰੀ ਆਮਦਨ 20,00,000 ਦੀ ਚਾਹੀਦੀ ਹੈ, 50,00,000 ਦੀ ਚਾਹੀਦੀ ਹੈ, ਮੁੱਕਦਾ ਹੀ ਨਹੀਂ ਕਦੇ, ਅੱਗ 'ਚ ਹਰ ਵਕਤ ਆਦਮੀ ਜਲਦਾ ਹੀ ਰਹਿੰਦਾ, ਕਦੇ ਟਾਈਮ ਨਹੀਂ ਮਿਲਦਾ ਵੀ ਰੋਟੀ ਪਾਣੀ ਤਾਂ ਹੁਣ ਪਰਮੇਸ਼ਰ ਨੇ ਦੇ ਦਿੱਤੀ, ਹੁਣ ਭਜਨ ਕਰੀਏ ਟੇਕੇ। ਕੋਈ ਬਿਰਲਾ ਬੰਦਾ ਜਿਹੜਾ ਇਸ ਗੱਲ 'ਤੇ ਆਉਂਦਾ ਵੀ ਹੁਣ ਬਥੇਰਾ ਵਾਹਿਗੁਰੂ ਨੇ ਦੇ ਤਾ ਅਤੇ ਹੁਣ ਭਜਨ ਕਰੀਏ, ਹੁਣ ਉਹ ਕੰਮ ਕਰੀਏ ਜਿਹੜੇ ਕੰਮ ਨੂੰ ਕਰਨ ਵਾਸਤੇ ਕਰਨਾ ਤਾਂ ਪਹਿਲਾਂ ਹੀ ਚਾਹੀਦਾ ਸੀ, ਪਰ ਉਸ ਪਰਮੇਸ਼ਰ ਨੇ ਸਮਾਂ ਦੇ ਤਾ ਕਿ ਕਾਲ ਦਾ ਗਲੇਲਾ ਨਹੀਂ ਮਾਰਿਆ, ਪਰ ਹੁਣ ਤਾਂ ਟਿਕ ਜਾਈਏ। ਮਹਾਰਾਜ ਕਹਿੰਦੇ ਇੱਕ ਤਾਂ ਮਹਾਰਾਜ ਇਹ ਅੱਗ ਨਹੀਂ ਛੱਡਦੀ ਤ੍ਰਿਸ਼ਨਾ ਦੀ, ਇੱਕ ਮਾਤਾ ਦੇ ਗਰਭ ਦੀ ਜਠਰ ਲੱਗਣ ਹੈ ਜਿਹੜਾ, ਉਹਦੇ 'ਚ ਵਾਰ ਵਾਰ ਸਾਨੂੰ ਜਾਣਾ ਪੈਂਦਾ, ਪੁੱਠੇ ਲੜਕਣਾ ਪੈਂਦਾ ਹੈ। ਅਗਨ ਦਾ ਯਾਰ ਗਰਭ ਵਿਸੇਰਾ, ਕਾਇਆ ਭਗੂਤੀ ਬਹੁਵਿਦ ਭਾਤੀ ਉਹ ਜਾ ਰਹਿ ਕੋ ਗੜਲੇ ਮਾਟੀ। ਮਹਾਰਾਜ ਇਹ ਕਾਇਆ ਨੂੰ ਬੜਿਆਂ ਤਰੀਕਾਂ ਦੇ ਨਾਲ ਆਦਮੀ ਪਾਲਦਾ ਪੜੋਸਦਾ, ਪਰ ਫਿਰ ਇਹ ਨਸ਼ਟ ਹੋ ਜਾਂਦੀ ਹੈ, ਬੜਿਆਂ ਤਰੀਕਾਂ ਨਾਲ ਹੋ ਜਾਂਦੀ ਹੈ। ਕੋਈ ਜਾਲ ਦਿੰਦਾ, ਕੋਈ ਮਿੱਟੀ 'ਚ ਰੱਖ ਦਿੰਦਾ, ਕੋਈ ਪਾਣੀ 'ਚ ਬਹਾ ਦਿੰਦਾ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜੰਮ ਕਿਉਂ ਨਾ ਬਿਠਾਓ। ਹੇ ਪਾਤਸ਼ਾਹ ਜਮਾਂ ਤੋਂ ਸਾਡਾ ਛੁਟਕਾਰਾ ਦੂਰ ਛੁਡਾ ਦਿਓ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਚਿਹਰਿਆਂ ਵੱਲ ਦੇਖਿਆ ਕਿ ਇਹ ਤਾਂ ਜਗਿਆਸੂ ਨੇ, ਤੈਨੇ ਇਸ ਚੀਜ਼ ਦੀ ਭਾਲ ਕਰਦੇ ਕਰਦੇ ਇਸ ਥਾਂ 'ਤੇ ਪਹੁੰਚਿਆ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਬਹਿ ਜਾਓ ਤੁਸੀਂ, ਧਿਆਨ ਦੇ ਨਾਲ ਸਰਵਣ ਕਰਿਓ, ਜੋ ਬਚਨ ਅਸੀਂ ਕਹਿੰਦੇ ਹਾਂ ਅਤੇ ਤੁਸੀਂ ਉਸੇ ਤਰੀਕੇ ਨਾਲ ਜਦ ਕਰੋਗੇ ਉਸ ਵੇਲੇ ਤੁਹਾਡਾ ਛੁਟਕਾਰਾ ਹੋ ਜਾਏ। ਮਹਾਰਾਜ ਕਹਿਣ ਲੱਗੇ, ਦੇਖੋ ਦੁਨੀਆਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੇ ਅਨੇਕਾਂ ਰਸਤੇ ਨੇ, ਪਰ ਉਹ ਜਿਹੜੇ ਰਸਤੇ ਨੇ ਕੋਈ ਰਸਤਾ ਤਾਂ ਐਸਾ ਜਿਹੜਾ ਨੇੜੇ ਹੈ ਮਿਲਾ ਦਿੰਦਾ ਛੇਤੀ, ਕੋਈ ਰਸਤਾ ਐਸਾ ਜਿਹਦੇ 'ਚ ਖੇਚਲ ਬਹੁਤੀ ਹੁੰਦੀ ਹੈ ਲੇਕਿਨ ਪਰਪਸ ਹੱਲ ਨਹੀਂ ਹੁੰਦਾ, ਪਰਮੇਸ਼ਰ ਮਿਲਦਾ ਨਹੀਂ ਹੈ। ਅਤੇ ਉਹ ਸਿਆਣਿਆਂ ਨੂੰ ਪਤਾ ਹੁੰਦਾ ਹੈ, ਮਹਾਂਪੁਰਸ਼ਾਂ ਨੂੰ ਪਤਾ ਹੁੰਦਾ, ਅਨੁਭਵੀਆਂ ਨੂੰ ਵੀ ਕਿਹੜਾ ਰਸਤਾ ਛੇਤੀ ਹੈ ਜਿਹੜਾ ਛੇਤੀ ਮਿਲਾ ਸਕਦਾ ਅਤੇ ਖਤਰੇ ਤੋਂ ਖਾਲੀ ਹੈ। ਸੋ ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਓ, ਇਹਦੇ ਵਿੱਚ ਹੱਠ ਯੋਗ ਵੀ ਹੈ, ਹੱਠ ਦੇ ਨਾਲ ਧੂਣੀਆਂ ਤਾਪਣੀਆਂ, ਜਲ ਤਾਰੇ ਕਰਨੇ, ਪਾਣੀਆਂ 'ਚ ਖੜਨਾ ਠੰਡਿਆਂ 'ਚ, ਪੁੱਠੇ ਲੜਕਣਾ, ਭੁੱਖੇ ਰਹਿਣਾ ਅਤੇ ਅਨੇਕਾਂ ਤਰ੍ਹਾਂ ਦੇ ਕਸ਼ਟ ਸਰੀਰ 'ਤੇ ਸਹਿ ਕੇ ਸਰੀਰ ਨੂੰ ਸੁਕਾ ਲੈਣਾ, ਸ਼ਕੀਰ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਕਮਜ਼ੋਰ ਕਰ ਲੈਣਾ, ਲੇਕਿਨ ਉਹਦਾ ਫਲ ਬਹੁਤ ਘੱਟ ਹੁੰਦਾ, ਮਾਮੂਲੀ ਹੁੰਦਾ। ਜਿਵੇਂ ਇੱਕ ਆਦਮੀ ਹੀਰਿਆਂ ਦਾ ਵਪਾਰ ਕਰਦਾ, ਇੱਕ ਲੱਕੜੀਆਂ ਦਾ ਕਰਦਾ, ਇੱਕ ਤੂੜੀ ਦਾ ਕਰਦਾ, ਕਿੰਨਾ ਉਹਨੂੰ ਖੇਚਲ ਹੁੰਦੀ ਹੈ ਤੂੜੀ ਲਿਆਉਣ ਵਿੱਚ, ਫਿਰ ਵੇਚਦਾ ਮੁਨਾਫ਼ਾ ਕਿੰਨਾ ਕੁ ਹੁੰਦਾ, ਥੋੜ੍ਹਾ ਜਿਹਾ ਹੁੰਦਾ। ਜਿਹੜਾ ਹੀਰਿਆਂ ਦਾ ਵਪਾਰ ਕਰਦਾ ਉਹਦਾ ਇੱਕ ਹੀਰਾ ਵਿਕ ਜਾਵੇ ਹਫ਼ਤੇ 'ਚ, ਬੇਅੰਤ ਧਨ ਕੱਢ ਲੈਂਦਾ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਸਾਧਨ ਨੇ ਬੇਅੰਤ, ਗਿਆਨ ਯੋਗ ਹੈ, ਕਰਮ ਯੋਗ ਹੈ, ਬੁੱਧੀ ਯੋਗ ਹੈ, ਧਿਆਨ ਯੋਗ ਹੈ, ਕਸ਼ਟ ਯੋਗ ਹੈ, ਰਾਜ ਯੋਗ ਹੈ। ਸੋ ਇਹਨਾਂ ਸਾਰਿਆਂ ਦੇ ਵਿੱਚ ਆਦਮੀ ਕੋਸ਼ਿਸ਼ ਕਰਦਾ ਹੈ ਪਰਮੇਸ਼ੁਰ ਨੂੰ ਮਿਲਣ ਨੂੰ, ਲੇਕਿਨ ਕਲਯੁੱਗ ਦੇ ਅੰਦਰ ਸਾਧਨ ਜਿਹੜਾ ਸਾਰਿਆਂ ਨਾਲ ਸਿਖਾਲਾ ਹੈ ਉਹ ਭਗਤੀ ਦਾ ਸਾਧਨ ਸਿਖਾਲਾ ਹੈ, ਅਤੇ ਆਪ ਇਸ ਤਰ੍ਹਾਂ ਦਾ ਭਾਵ ਪ੍ਰਗਟ ਕਰਦੇ ਹਨ।
ਬਿਨ ਭਗਤੀ ਕਰ सुनियो लोग सवाए दिन भगती कर
ਸਾਧਨਾ ਨੇਕ ਨੇ ਲੇਕਿਨ ਜਿਹਦੇ ਨਾਲ ਸਖਾਲਾ ਪਹੁੰਚ ਜਾਵੇ ਜੇ ਹਵਾਈ ਜਹਾਜ਼ 'ਤੇ ਚੜ੍ਹ ਜਾਵੇ ਤਾਂ ਹਜ਼ਾਰਾਂ ਮੀਲਾਂ ਦਾ ਸਫ਼ਰ ਕੁਝ ਘੰਟਿਆਂ 'ਚ ਨਿਬੜ ਜਾਏਗਾ। ਜੇ ਗੱਡੇ 'ਤੇ ਚੜ੍ਹ ਕੇ ਕਰੇ ਅਗਲਾ ਤਾਂ ਗੱਡਾ ਐਡੀ ਦੂਰ ਪਹੁੰਚਦਾ ਹੀ ਨਹੀਂ, 15-20 ਹਜ਼ਾਰ ਮੀਲ ਬੈਲ ਰਾਹ 'ਚ ਮਰ ਜਾਣਗੇ, ਆਪ ਬਿਮਾਰ ਹੋ ਜਾਏਗਾ, ਥੱਕ ਜਾਏਗਾ। ਸੋ ਸਫ਼ਰ ਕਰਨ ਦੇ ਵਹੀਕਲ ਦੇ ਨਾਲ ਤਲਕ ਰੱਖਦਾ। ਸੋ ਆਪ ਕਹਿਣ ਲੱਗੇ ਜਿਹੜੀ ਭਗਤੀ ਹੈ ਇਹਦੇ ਨਾਲ ਨਿਰੰਕਾਰ ਦੇ ਘਰ ਵਿੱਚ ਵਾਸਾ ਮਿਲ ਜਾਂਦਾ। ਕਹਿੰਦੇ ਸੁਣੋ ਇਹਨੂੰ, ਸਾਰੇ ਲੋਕ ਸੁਣ ਲਓ, ਤੁਹਾਨੂੰ ਇਕੱਲਿਆਂ ਨੂੰ ਨਹੀਂ ਅਸੀਂ ਸੁਣਾਉਂਦੇ, ਸਾਰੀ ਦੁਨੀਆਂ ਨੂੰ ਸੁਣਾਉਂਦੇ। ਬੂਢੀ ਕਰ ਕਰ ਲਿਓ ਗੁਰ ਕੈ ਪਾਏ ਚਲੋ, ਸਾਚਾ ਨਾਮ ਤੇ ਆਏ ਪਾਵਹੇ ਸੁਖ ਮਹਿਲੋ। ਹਰ ਨਾਮ ਤੇ ਆਏ ਤਾਂ ਸੁਖ ਪਾਏ, ਪਈ ਅੜੇ ਦਿਨ ਚਾਰੇ ਨਿਜ ਕਰ ਜਾਏ ਵਹੇ ਸੱਚ ਪਾਏ ਆਂਦਨ ਨਾਲ ਪਿਆਰੇ। ਬਿਨ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ। ਕਹਿਣ ਲੱਗੇ ਭਗਤੀ ਦੇ ਨਾਲ ਪਰਮੇਸ਼ਰ ਛੇਤੀ ਮਿਲਦਾ। ਉਸ ਵੇਲੇ ਆਪਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਅਸੀਂ ਅਣਜਾਣ ਬੰਦੇ ਹਾਂ, ਸਾਨੂੰ ਨਹੀਂ ਪਤਾ ਵੀ ਭਗਤੀ ਕੀ ਹੁੰਦੀ ਹੈ ਅਤੇ ਕਿਵੇਂ ਭਗਤੀ ਚੱਲਦੀ ਹੈ। ਕਿਰਪਾ ਕਰਕੇ ਆਪ ਇਸ ਗੱਲ ਦੇ ਉੱਤੇ ਕੋਈ ਚਾਨਣਾ ਪਾਓ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਭਗਤੀ ਕੀ ਹੋਈ। ਸੁਣਦੇ ਤਾਂ ਆਉਂਦੇ ਹਾਂ ਵੀ ਭਗਤੀ ਕਰਦਾ ਫਲਾਣਾ ਭਗਤੀ ਕਰਦਾ, ਲੇਕਿਨ ਇਹਦੇ ਬਾਰੇ ਅਸੀਂ ਠੀਕ ਤਰ੍ਹਾਂ ਨਾ ਜਾਣਦੇ, ਨਾ ਪਤਾ ਹੋਣ ਕਰਕੇ ਅਸੀਂ ਕਿਸ ਤਰ੍ਹਾਂ ਭਗਤੀ ਕਰਾਂਗੇ। ਕਿਰਪਾ ਕਰਕੇ ਆਪ ਸੂਝ ਦਿਓ। ਮਹਾਰਾਜ ਕਹਿਣ ਲੱਗੇ ਦੇਖੋ ਧਿਆਨ ਨਾਲ ਸੁਣੋਗੇ ਤਾਂ ਗੱਲ ਤੁਹਾਡੇ ਸਮਝ 'ਚ ਪੈ ਜਾਏਗੀ। ਕਹਿਣ ਲੱਗੇ ਇਹ ਜਿਹੜਾ ਤੁਹਾਨੂੰ ਸੰਸਾਰ ਦਿਸਦਾ ਨਾ ਸਾਰਾ ਹੀ, ਇਹਦੇ ਵਿੱਚ ਅਨੇਕਾਂ ਜੀਵ ਨਜ਼ਰ ਆਉਂਦੇ ਨੇ। ਇਹ ਸਾਰਾ ਇੱਕ ਸਮਾਂ ਸੀ ਜਿਸ ਵੱਧ ਕੋਈ ਚੀਜ਼ ਨਹੀਂ ਸੀ, ਇੱਥੇ ਕੇਵਲ ਨਿਰੰਕਾਰ ਸੀ, ਵਾਹਿਗੁਰੂ ਸੀ ਆਪ ਆਪਣੇ ਸਰੂਰ ਦੇ ਵਿੱਚ ਸਥਿਤ। ਅਤੇ ਜਦੋਂ ਉਹਨੂੰ ਮੌਜ ਆਈ ਉਸ ਵੇਲੇ ਆਪਣੇ ਆਪ ਤੋਂ ਹੀ ਉਹਨੇ ਕੁਦਰਤ ਪੈਦਾ ਕਰ ਦਿੱਤੀ, ਅਤੇ ਕੁਦਰਤ ਪੈਦਾ ਕਰਕੇ ਅੱਡ ਨਹੀਂ ਹੋ ਗਿਆ, ਉਹਨੇ ਬਣਾਇਆ। ਉਹਦਾ ਨਾਂ ਕਰਤਾ ਪੁਰਖ ਹੈ। ਕਰਤਾ ਕਹਿੰਦੇ ਨੇ ਬਣਾਉਣ ਵਾਲੇ ਨੂੰ, ਪੁਰਖ ਕਹਿੰਦੇ ਨੇ ਜਿਹੜਾ ਬਣਾ ਕੇ ਵਿੱਚ ਰਹੇ। लाभे ना हो बनाने वाले तो बहुत है दुनिया च कुर्सी बना कोई मेज बना कोई मकान बना कुर्सी बनाने वाला कुर्सी दे विच नहीं समाया होया मकान बनाने वाला कंधा दे विच नहीं समाया होया वखरा है बेअंत चीजा मशीना च बन के आंदियां उहदे मालक दा नाम तां उत्थे लिखिया होगा पर उहदे मालक नूं इह पता नहीं भी कित्थे कित्थे चीजा चलियां गईआं क्योंकि उह विच नहीं हैगा इह जिहड़ा वाहिगुरू जी है इहने कुदरत जिन्नी तुहानूं नजर आउंदी है जो कुछ भी तुहानूं नजर आउंदा है जो तुसीं बोलदे हो जो तुसीं पढ़दे हो जो सुणदे हो इह सारी नूं कुदरत कहिंदे ने इह कुदरत नूं आपे ही साज के उहदे विच आपे आसन ला के बैठा है
अपनी कुदरत आपे साज के आसन ला के बैठा
महाराज कहन लगे प्यारे हो पहला आ गल समझो तुसी जे ये गल पहली समझ ली फिर थोड़े कान दी गल्लां समझ आ जाण। वो जो वाहगुरु है उसने अपने आप तो पहला नाम प्रगट किया जदों कुदरत साजनी सी सारी चीज नाम चो पैदा हुई। हुण सानू ए नहीं पता लगता भी नाम किहड़ा प्रगट करिया। उहदे बारे भाई गुरदास जी फरमान करदे ने कि निरंकार अकार कर एक अंकार अपार सदाया। जदों संसार नू बनाउणा सी उस वेले एक अंकार दे रूप विच आपने अपना आप नू प्रगट करिया। एक अंकारों शब्द तों उथों फिर शब्द तों होई कोई शब्द होया ते उहदी धुन कही जी इहनू कोई दस नहीं सकदा क्योंकि वह प्रकिरतक धुन नहीं है। जे तां प्रकिरतक होवे तां असीं दस दईए वी इह धमाका पिया। जिहड़े साइंस वाले कहिंदे आ वी बिग बैंग होया एक धमाका होया वह प्रकिरति जदों होई उस वेले होया। उदों पहला जिहड़ा शब्द सी उहनू नहीं कोई समझ सकदा किहड़ा शब्द सी। लेकिन महापुरशां दे अनुभव ने मामा साहब ऐसा कुरान शरीफ लिखिया होया है कि अल्लाह जदों सी आपे आप उस वेले उहदे नाल शब्द सीगा। इस तरह ईसाइयत वाले ने लिखिया भी जदों परमेश्वर सी अपने आप उहदे नाल शब्द सी। लेकिन गुरु महाराज का मत थोड़ा जिहा इहदे नालों डिफर करदा। वह यह करता है कि निरंकार आपे आप सी उस वेले कोई शब्द नहीं सीगा। शब्द कित्थे सी उहदे विच समाया होया सी जिवें ख्याल साडे अंदर समाया होया है वह साडा ही पार्ट एंड पार्सल है कोई अलहदा नहीं सीगा।